नमस्कार, आकाशवाणी दा जलंधर केंद्र है। हुण तुसीं चंचल शर्मा तों प्रदेशक खबरां सुणो। पहला इस बुलेटिन दीआं खास खबरां। केंद्र विच एनडीए दी नवीं सरकार दे भलके 9 जून नूं राष्ट्रपति भवन नवी दिल्ली विखे होण वाले सहुं चुक समागम दीआं तैयारियां जोरां ते चल रहीआं ने। केंद्रीय सूचना ते प्रसारण मंत्रालय योग अभ्यास बारे जागरूकता पैदा करन लई वख-वख गतिविधियां दा आयोजन करेगा। पंजाब सरकार ने पोस्ट मैट्रिक स्कॉलरशिप फॉर एससी स्टूडेंट स्कीम साल 2023-24 की बकाया रकम जारी की। सुनाम नेड़ले पिंड कणकवाल पंगुआ विखे नवे बन रहे शैलर की कंध डिगण नाल 3 मजदूरों की मौत अते 2 गंभीर रूप च जख्मी। हुण खबरां विस्थार नाल। केंद्र विच एनडीए की नवी सरकार दे भलके 9 जून नूं राष्ट्रपति भवन नवी दिल्ली विखे होण वाले सहुं चुक समागम दीआं तैयारियां जोरां ते चल रहीआं ने। सहुं चुक समागम भलके शाम 7:15 बजे राष्ट्रपति भवन विच होवेगा। राष्ट्रपति द्रौपदी मुर्मू ने प्रधानमंत्री मनोनीत नरेंद्र मोदी नूं नवीं सरकार बनाउण दा सद्दा दित्ता है। श्री मोदी अते केंद्रीय मंत्री परिषद दे मैंबरां नूं राष्ट्रपति अहुदे अते पेद गुप्त रखने की सहु चुकाउणगे। इस दौरान राष्ट्रपति भवन के बाहर गलबात करदिआं श्री नरेंद्र मोदी ने कहा कि एनडीए एक मजबूत स्थिर अते विकास पक्षी सरकार बनाएगी।
हम भारतवासी खुद नसीब हैं, इतने बड़े संकटों के बावजूद भी हम आज विश्व की सबसे तेज गति से बढ़ने वाली इकोनॉमी के रूप में जाने गए हैं। ग्रोथ के विषय में भी दुनिया में हमारी वाहवाही हो रही है। अब एक स्टेबल गवर्नमेंट मिलने के कारण और परिचित व्यवस्था और नेतृत्व मिलने के कारण दुनिया का भारत के प्रति रुझान आना बहुत तेज गति से होने वाला है। और मुझे विश्वास है कि देश के सभी राज्यों को इसका लाभ मिलेगा, देश की युवा पीढ़ी को सबसे ज्यादा लाभ मिलेगा।
श्री मोदी ने कहा कि लोगों ने एनडीए सरकार नूं एक होर मौका दिता है ते यह 18वीं लोकसभा नवी ते नौजवान ऊर्जा का सदन है।
मैं देशवासियों को विश्वास देता हूं कि पिछले 2 टर्म में जिस गति से देश आगे बढ़ा है, समाज के हर क्षेत्र में परिवर्तन साफ साफ नजर आ रहा है। 25 करोड़ लोगों का गरीबी से बाहर आना, ये अपने आप में हर भारतीय के लिए बड़ा गर्व का विषय है। और मैं देशवासियों को विश्वास दिलाता हूं कि 18वीं लोकसभा में भी हमारे 5 साल के कार्यकाल में भी हम उसी गति के साथ उतने ही समर्पण भाव से देश की आशा आकांक्षाओं को पूर्ण करने में कोई कमी नहीं रखेंगे।
केंद्रीय सूचना ते प्रसारण मंत्रालय योग अभ्यास बारे जागरूकता पैदा करने लई वख-वख गतिविधियां दा आयोजन करेगा। सूचना ते प्रसारण सकत्र संजय जाजू अते आयुष मंत्रालय दे सकत्र राजेश कोटेचा ने कौमांतरी योग दिवस 2024 दे समागमां दीआं तैयारियां दी नवीं दिल्ली च समीक्षा कीती। संयुक्त राष्ट्र वल्लों साल 2014 च अपनाए जाण तों बाद हर साल 21 जून नूं कौमांतरी योग दिवस विश्व भर विच पूरे जोश नाल मनाया जांदा है। होर वेरवा इस रिपोर्ट विच।
लोक सेवा प्रसारक प्रसार भारती योग नाल संबंधित वख वख प्रोग्रामां दा प्रसारण दूरदर्शन ते आकाशवाणी दे नेटवर्क राही करेगा। दूरदर्शन अपने सवेर दे विशेष लाइव शो दे प्रसारण दौरान योग माहरां नाल इंटरव्यू दा प्रसारण भी करेगा। मुरारजी देसाई नेशनल इंस्टीट्यूट आफ योग दे सहयोग नाल आकाशवाणी योग नूं जीवन शैली ते लोकां दी समुची भलाई दे तौर ते उत्साहित करन लई प्रोग्राम दा प्रसारण करेगा। आयुष मंत्रालय ने एक योग गीत भी तैयार किया है जेड़ा सारे मीडिया प्लेटफार्मा ते साझा किया जाएगा। सूचना ते प्रसारण मंत्रालय ने कहा है कि कौमांतरी योग दिवस मीडिया सम्मान दे नाल निजी मीडिया संस्थावां नूं उत्साहित करने की पहलकदमी जारी रहेगी। योग दे सुनेहे नूं फैलाउण विच मीडिया घरानिया अते प्रिंट टीवी ते रेडियो दे योगदान नूं मानता देण लई मंत्रालय ने पिछले वरे कौमांतरी योग दिवस मीडिया अवार्डां की स्थापना कीती सी। हर आंगन योग पहल कदमी तहत कोई 2 लाख स्थानां नूं कवर करदे होए पंचायतां आंगनवाड़ी केंद्रां अते स्कूलां विच योग सैशन आयोजित किए जाणगे। कौमांतरी योग दिवस 2023 विच 23 करोड़ तों वध लोकां ने हिस्सा लिया सी। ब्यूरो रिपोर्ट दे नाल शिशु शर्मा शांतल, आकाशवाणी समाचार, जलंधर।
प्रादेशिक खबरां तुसी आकाशवाणी जलंधर तों सुन रहे हो। पंजाब सरकार ने पोस्ट मैट्रिक स्कॉलरशिप फॉर एससी स्टूडेंट स्कीम साल 2023-24 दे बकाए रहिंदे 1,17,346 विद्यार्थियों लई 91,46,00,000 रुपए की रकम सूबा सरकार दे हिस्से वजों जारी कर दिती है। समाजिक न्याय अधिकारिता ते घट गिनतियां बारे मंत्री डॉ. बलजीत कौर ने दस्या कि अनुसूचित जाति दे बच्चों नूं सिक्ख्या प्रदान करना ਸੂਬਾ ਸਰਕਾਰ ਦੀ ਮੁੱਖ ਤਰਜੀਹ ਹੈ ਅਤੇ ਇਸ ਯੋਜਨਾ ਦਾ ਮੁੱਖ ਟੀਚਾ ਅਤਿ ਗਰੀਬ ਪਰਿਵਾਰਾਂ ਦੇ ਵਿਦਿਆਰਥੀਆਂ ਨੂੰ ਸਿੱਖਿਆ ਪੂਰੀ ਕਰਨ ਲਈ ਮਦਦ ਦੇਣਾ ਹੈ। ਡਾ. ਦਲਜੀਤ ਕੌਰ ਨੇ ਦਸਿਆ ਕਿ ਇਸ ਰਕਮ ਦੇ ਜਾਰੀ ਹੋਣ ਨਾਲ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਦਾ ਜੀਵਨ ਪੱਧਰ ਉੱਚਾ ਚੁੱਕਿਆ ਜਾ ਸਕੇਗਾ। ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਅਸ਼ੋਕ ਸਿੰਗਲਾ ਨੇ ਬਠਿੰਡਾ ਜ਼ਿਲ੍ਹੇ ਦੇ ਹਰ ਰਾਏਪੁਰ ਗਊਸ਼ਾਲਾ ਦਾ ਦੌਰਾ ਕਰਕੇ ਹਾਲਾਤ ਦਾ ਜਾਇਜ਼ਾ ਲਿਆ। ਪਸ਼ੂ ਪਾਲਣ ਵਿਭਾਗ ਦੇ ਡਾਕਟਰਾਂ ਨੇ ਦਸਿਆ ਕਿ ਦੋ ਗੋਵੰਸ਼ ਦਾ ਪੋਸਟਮਾਰਟਮ ਕੀਤਾ ਗਿਆ। ਇਕ ਦੇ ਪੇਟ ਵਿਚੋਂ ਲਿਫਾਫੇ ਨਿਕਲੇ ਜਦਕਿ ਦੂਜੇ ਦੇ ਪੇਟ ਵਿਚੋਂ ਸਿਰਫ਼ ਤੂੜੀ ਹੀ ਨਿਕਲੀ, ਜਿਸ ਤੋਂ ਸਾਬਤ ਹੁੰਦੈ ਕਿ ਪਸ਼ੂਆਂ ਨੂੰ ਸਿਰਫ਼ ਤੂੜੀ ਹੀ ਪਾਈ ਗਈ। ਤੂੜੀ ਖਾਣ ਤੋਂ ਬਾਅਦ ਪਾਣੀ ਪੀਣ ਨਾਲ ਵੀ ਪੇਟ ਵਿਚ ਗਲਦੀ ਨਹੀਂ। ਡਾਕਟਰਾਂ ਵੱਲੋਂ ਦਿੱਤੀ ਜਾਣਕਾਰੀ ਮਗਰੋਂ ਅਸ਼ੋਕ ਸਿੰਗਲਾ ਨੇ ਪਸ਼ੂ ਪਾਲਣ ਸਮੇਤ ਹੋਰ ਵੱਖੋ ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਗਊਸ਼ਾਲਾ ਦੇ ਪ੍ਰਬੰਧਕਾਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਪ੍ਰਸ਼ਾਸਨ ਨੇ ਸੰਸਥਾਵਾਂ ਤੇ ਮਦਦ ਦਾ ਭਰੋਸਾ ਮੰਗਿਆ ਤੇ ਪ੍ਰਸ਼ਾਸਨ ਵੱਲੋਂ ਪੂਰੀ ਤਨਦੇਹੀ ਨਾਲ ਸਾਥ ਦੇਣ ਦਾ ਭਰੋਸਾ ਵੀ ਦਵਾਇਆ ਗਿਆ। ਦੇਸ਼ ਵਿਚ ਸਾਲ 1872 ਚ ਬਣੇ ਤਿੰਨ ਅਪਰਾਧਕ ਕਾਨੂੰਨਾਂ ਦੀ ਥਾਂ ਕੇਂਦਰ ਸਰਕਾਰ ਵੱਲੋਂ ਹੁਣ ਮੌਜੂਦਾ ਸਮੇਂ ਮੁਤਾਬਕ ਬਣਾਏ ਗਏ ਇਹ ਨਵੇਂ ਕਾਨੂੰਨ 1 ਜੁਲਾਈ ਤੋਂ ਲਾਗੂ ਹੋ ਜਾਣਗੇ। ਇਨ੍ਹਾਂ ਵਿਚ ਔਰਤਾਂ ਤੇ ਬੱਚਿਆਂ ਪ੍ਰਤੀ ਜੁਰਮਾਂ ਤੇ ਖਾਸ ਨਜ਼ਰ ਰੱਖੀ ਗਈ ਹੈ। ਜਿਣਸੀ ਜੁਰਮਾਂ ਨਾਲ ਨਜਿੱਠਣ ਵਾਸਤੇ ਔਰਤਾਂ ਤੇ ਬੱਚਿਆਂ ਪ੍ਰਤੀ ਅਪਰਾਧ ਨਾਂ ਦਾ ਇਕ ਨਵਾਂ ਅਧਿਆਇ ਸ਼ਾਮਲ ਕੀਤਾ ਗਿਐ। ਕਾਨੂੰਨ ਖੇਤਰ ਨਾਲ ਜੁੜੇ ਮਾਹਰ ਇਨ੍ਹਾਂ ਕਾਨੂੰਨਾਂ ਨੂੰ ਕਾਫ਼ੀ ਫਾਇਦੇਮੰਦ ਦਸਦੇ ਨੇ।
ਮੈਂ ਐਡਵੋਕੇਟ ਮਨਿਕ ਮਲਹੋਤਰਾ ਜਲੰਧਰ ਤੋਂ ਬੋਲ ਰਿਹਾ। ਭਾਰਤੀ ਸਰਕਾਰ ਨੇ 1 ਜੁਲਾਈ ਤੋਂ ਅੰਗਰੇਜ਼ਾਂ ਦੇ ਸਮੇਂ ਦੇ ਬਣੇ ਹੋਏ ਕ੍ਰਿਮੀਨਲ ਜਿਹੜੇ ਕਾਨੂੰਨ ਨੇ ਬਦਲ ਦਿੱਤਾ ਹੈ ਤੇ ਨਵੇਂ ਕਾਨੂੰਨ ਲਾਗੂ ਕਰਦੇ ਗਏ ਨੇ। ਇਹਨਾਂ ਦੇ ਲਾਗੂ ਹੋਣ ਦੇ ਨਾਲ ਹੀ ਲੋਕਾਂ ਨੂੰ ਇਨਸਾਫ਼ ਜਲਦੀ ਔਰ ਸੁਨਿਸ਼ਚਿਤ ਮਿਲੇਗਾ। ਇੱਕ ਪ੍ਰਾਵਧਾਨ ਜਿਹਦੇ ਵਿੱਚ ਜਿਹੜਾ ਵੀ ਕਸੂਰਵਾਰ ਹੋਏਗਾ ਉਹਦੀ ਪ੍ਰੋਪਰਟੀ ਅਟੈਚ ਕਰਕੇ ਉਹਨੂੰ ਵੇਚ ਕੇ ਜਿਹੜਾ ਵੀ ਕੰਪਲੇਨੈਂਟ ਹੋਏਗਾ ਉਹਨੂੰ ਦੇਣ ਦੇ ਪ੍ਰਾਵਧਾਨ ਕੀਤਾ ਗਿਆ ਹੈ।
ਮੈਂ ਐਡਵੋਕੇਟ ਅਜੀਤ ਵਰਮਾ, ਡਿਸਟ੍ਰਿਕਟ ਕੋਰਟ ਮੋਗਾ। ਹੁਣ ਜਿਹੜਾ IPC ਹੈ, ਭਾਰਤੀ ਨਿਆਂ ਸੰਹਿਤਾ, CRPC ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਅਤੇ ਐਵੀਡੈਂਸ ਐਕਟ ਨੂੰ ਭਾਰਤੀ ਸਾਕਸ਼ਮ ਅਧਿਨਿਯਮ ਨਾਮ ਤੋਂ ਜਾਣਿਆ ਜਾਵੇਗਾ। ਧਾਰਾ ਦਾ ਜਿਹੜਾ ਨੰਬਰ ਆ ਉਹੀ ਚੇਂਜ ਕੀਤਾ ਗਿਆ ਹੈ। ਪਹਿਲਾਂ ਜਿਵੇਂ 302 ਧਾਰਾ ਸੀ ਉਸ ਨੂੰ ਹੋਰ ਅੰਡਰ ਸੈਕਸ਼ਨ ਦਿੱਤਾ ਗਿਆ ਹੈ। ਅਮੈਂਡਮੈਂਟ ਦੇ ਦੌਰਾਨ ਕੁਝ ਜਿਹੜੇ ਅੰਡਰ ਸੈਕਸ਼ਨ ਆ ਖਤਮ ਕੀਤੀਆਂ ਗਈਆਂ ਹਨ।
ਡੇਅਰੀ ਵਿਕਾਸ ਵਿਭਾਗ ਪਟਿਆਲਾ ਦੇ ਡਿਪਟੀ ਡਾਇਰੈਕਟਰ ਚਰਨਜੀਤ ਸਿੰਘ ਨੇ ਕਿਹਾ ਕਿ ਪਸ਼ੂਆਂ ਨੂੰ ਹੋਣ ਵਾਲੀਆਂ ਬਿਮਾਰੀਆਂ, ਮੂੰਹ ਖੁਰ, ਲੰਪੀ ਸਕਿਨ ਤੇ ਗਲਘੋਟੂ ਦਾ ਟੀਕਾਕਰਨ ਕੀਤਾ ਜਾਂਦਾ ਹੈ, ਪਰ ਕਈ ਵਾਰ ਪਸ਼ੂਆਂ ਦੀ ਮੌਤ ਹੋ ਜਾਂਦੀ ਹੈ ਤੇ ਪਸ਼ੂ ਧਨ ਦੇ ਵਿੱਤੇ ਨੁਕਸਾਨ ਨੂੰ ਘੱਟ ਕਰਨ ਵਾਸਤੇ ਸਰਕਾਰ ਬੀਮੇ ਦੀ ਰਾਸ਼ੀ ਤੇ ਸਬਸਿਡੀ ਦੀ ਸਹੂਲਤ ਵੀ ਦਿੰਦੀ ਹੈ। ਉਨ੍ਹਾਂ ਦਸਿਆ ਕਿ ਪਸ਼ੂਆਂ ਦੇ ਆਰਥਿਕ ਨੁਕਸਾਨ ਨੂੰ ਘੱਟ ਕਰਨ ਲਈ ਕੌਮੀ ਪਸ਼ੂ ਧਨ ਮਿਸ਼ਨ ਯੋਜਨਾ ਅਧੀਨ ਮੱਝਾਂ ਤੇ ਗਾਵਾਂ ਦੇ ਬੀਮੇ ਦੀ ਰਾਸ਼ੀ ਤੇ ਅਨੁਸੂਚਿਤ ਜਾਤੀ ਲਾਭਪਾਤਰੀਆਂ ਨੂੰ 70% ਤੇ ਆਮ ਵਰਗ ਦੇ ਲਾਭਪਾਤਰੀਆਂ ਨੂੰ 50% ਸਬਸਿਡੀ ਦਿੱਤੀ ਜਾਂਦੀ ਰਹੀ ਹੈ। ਇਹ ਯੋਜਨਾ ਸੂਬਾ ਤੇ ਕੇਂਦਰ ਸਰਕਾਰ ਦੀ ਸਾਂਝੀ ਯੋਜਨਾ ਹੈ ਅਤੇ ਪ੍ਰਤੀ ਪਰਿਵਾਰ 1 ਤੋਂ 5 ਪਸ਼ੂਆਂ ਤੱਕ ਹੀ ਉਪਲਬਧ ਹੈ, ਜਿਸ ਵਿਚ ਪਸ਼ੂ ਦੀ ਕੀਮਤ 70,000 ਰੁਪਏ ਨਿਰਧਾਰਿਤ ਕੀਤੀ ਗਈ ਹੈ। ਇਸ ਯੋਜਨਾ ਅਧੀਨ 1 ਸਾਲ ਦਾ ਬੀਮਾ ਅਨੁਸੂਚਿਤ ਜਾਤੀ ਤੇ ਅਨੁਸੂਚਿਤ ਕਬਾਇਲੀ ਲਾਭਪਾਤਰੀਆਂ ਦੇ ਪਸ਼ੂਆਂ ਦਾ 672 ਰੁਪਏ ਚ ਅਤੇ ਆਮ ਲਾਭਪਾਤਰੀਆਂ ਦੇ ਪਸ਼ੂਆਂ ਦਾ 1120 ਰੁਪਏ ਚ ਕੀਤਾ ਜਾਂਦਾ ਹੈ। SAS ਨਗਰ ਮੋਹਾਲੀ ਦੇ ਮੇਅਰ ਅਮਰਜੀਤ ਸਿੰਘ ਸਿੱਧੂ ਨੇ ਹਰਿਆਵਲ ਨੂੰ ਵਧਾਉਣ ਦੇ ਮਕਸਦ ਨਾਲ ਨਵੇਂ ਰੁੱਖ ਲਗਾਉਣ ਦੇ ਮਿਸ਼ਨ ਦੀ ਸ਼ੁਰੂਆਤ ਕੀਤੀ ਹੈ। ECO ਪਲਾਂਟੇਸ਼ਨ ਐਸੋਸੀਏਸ਼ਨ ਦੇ ਸਹਿਯੋਗ ਨਾਲ ਮਿਸ਼ਨ ਨੇ ਪੂਰੇ ਸ਼ਹਿਰ ਚ 5,000 ਰੁੱਖ ਲਗਾਉਣ ਦਾ ਟੀਚਾ ਰਖਿਆ। ਹਰੇਕ ਮਿਉਂਸੀਪਲ ਕੌਂਸਲਰ ਨੂੰ ਆਪੋ ਆਪਣੇ ਵਾਰਡਾਂ ਚ 100 ਰੁੱਖ ਲਗਾਉਣ ਨੂੰ ਯਕੀਨੀ ਬਣਾਉਣ ਲਈ ਪਹਿਲਕਦਮੀ ਦੀ ਅਗਵਾਈ ਕਰਨ ਲਈ ਨਾਮਜ਼ਦ ਕੀਤਾ ਗਿਐ। ਮੇਅਰ ਨੇ ਗੈਰ ਸਰਕਾਰੀ ਸੰਗਠਨਾਂ ਤੇ ਸਮਾਜਿਕ ਸੰਸਥਾਵਾਂ ਨੂੰ ਇਸ ਵਿਲੱਖਣ ਤੇ ਪ੍ਰਭਾਵਸ਼ਾਲੀ ਪਹਿਲਕਦਮੀ ਚ ਸਰਗਰਮੀ ਨਾਲ ਹਿੱਸਾ ਲੈਣ ਦਾ ਸੱਦਾ ਦਿੱਤੈ। ਕੁਦਰਤ ਦੀ ਮਹੱਤਤਾ ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਕੁਦਰਤ ਨੇ ਸਾਨੂੰ ਤਾਜ਼ੀ ਹਵਾ, ਹਰਿਆਲੀ ਤੇ ਬਨਸਪਤੀ ਦੇ ਰੂਪ ਚ ਬਹੁਤ ਵੱਡਾ ਖਜ਼ਾਨਾ ਬਖਸ਼ਿਆ। ਬਦਕਿਸਮਤੀ ਨਾਲ ਅਸੀਂ ਅਕਸਰ ਇਨ੍ਹਾਂ ਤੋਹਫਿਆਂ ਨੂੰ ਮਾਮੂਲੀ ਸਮਝਦੇ ਹਾਂ ਤੇ ਹੁਣ ਕੁਦਰਤ ਨੂੰ ਵਾਪਸ ਦੇਣ ਦਾ ਸਮਾਂ ਆ ਗਿਐ। ਉਧਰ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਜੰਗਲਾਤ ਰਾਹੀਂ ਜ਼ਿਲ੍ਹੇ ਨੂੰ ਹਰਾ ਭਰਾ ਵਾਤਾਵਰਣ ਪ੍ਰਦਾਨ ਕਰਨ ਦੇ ਉਦੇਸ਼ ਨਾਲ ਅਗਲੇ ਮਹੀਨੇ ਤੋਂ ਕੋਈ 1.5 ਲੱਖ ਬੂਟੇ ਲਗਾਉਣ ਲਈ ਇਕ ਵਿਸ਼ੇਸ਼ ਮੁਹਿੰਮ ਸ਼ੁਰੂ ਕਰਨ ਦਾ ਫੈਸਲਾ ਕੀਤੈ ਅਤੇ ਹਰੇਕ ਵਿਭਾਗ ਲਈ ਟੀਚੇ ਵੀ ਮਿੱਥੇ ਗਏ ਨੇ। ਡਿਪਟੀ ਕਮਿਸ਼ਨਰ ਵਧੀਕ ਅਨਮੋਲ ਸਿੰਘ ਧਾਲੀਵਾਲ ਨੇ ਇਸ ਬਾਰੇ ਕੀਤੀ ਇਕ ਮੀਟਿੰਗ ਚ ਦਸਿਆ ਕਿ ਇਹ ਬੂਟੇ ਪੰਚਾਇਤੀ ਜ਼ਮੀਨਾਂ, ਪਿੰਡਾਂ ਦੇ ਛੱਪੜਾਂ ਦੇ ਆਲੇ ਦੁਆਲੇ, ਸੜਕਾਂ ਦੇ ਕਿਨਾਰਿਆਂ, ਵਿਦਿਅਕ ਸੰਸਥਾਵਾਂ, ਸਿਹਤ ਸੰਭਾਲ ਕੇਂਦਰਾਂ ਤੇ ਹਰੇਕ ਵਿਭਾਗ ਵੱਲੋਂ ਉਨ੍ਹਾਂ ਦੀਆਂ ਖਾਲੀ ਪਈਆਂ ਜ਼ਮੀਨਾਂ ਤੇ ਹਰਿਆਲੀ ਵਧਾਉਣ ਲਈ ਲਗਾਏ ਜਾਣਗੇ। ਸੰਗਰੂਰ ਜ਼ਿਲ੍ਹੇ ਵਿਚ ਸੁਨਾਮ ਨੇੜਲੇ ਪਿੰਡ ਕਣਕਵਾਲ ਪੰਗੂਆ ਵਿਖੇ ਇਕ ਨਵੇਂ ਬਣ ਰਹੇ ਸ਼ੈਲਰ ਦੀ ਅੱਜ ਕੰਧ ਡਿੱਗਣ ਨਾਲ 3 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 2 ਹੋਰ ਗੰਭੀਰ ਰੂਪ ਚ ਜ਼ਖਮੀ ਹੋ ਗਏ। ਜ਼ਖਮੀਆਂ ਵਿਚੋਂ ਇਕ ਮਜ਼ਦੂਰ ਦੀ ਹਾਲਤ ਬੇਹੱਦ ਨਾਜ਼ੁਕ ਦੱਸੀ ਜਾ ਰਹੀ ਹੈ ਤੇ ਡਾਕਟਰਾਂ ਨੇ ਉਸਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਰੈਫਰ ਕਰ ਦਿੱਤੈ। ਜਾਣਕਾਰੀ ਅਨੁਸਾਰ ਇਕ ਨਵੇਂ ਸ਼ੈਲਰ ਦੀ ਉਸਾਰੀ ਹੋ ਰਹੀ ਸੀ, ਜਿਸ ਦੀ ਕੰਧ ਪਲਸਤਰ ਕਰਦੇ ਹੋਏ ਇਕ ਕੰਧ ਡਿੱਗ ਗਈ ਅਤੇ ਮਜ਼ਦੂਰ ਉਸ ਦੇ ਹੇਠਾਂ ਦੱਬ ਗਏ। ਥਾਣਾ ਧਰਮਗੜ੍ਹ ਦੇ ਮੁਖੀ ਕਰਮਜੀਤ ਸਿੰਘ ਨੇ ਦਸਿਆ ਕਿ ਮਾਮਲੇ ਦੀ ਪੜਤਾਲ ਚੱਲ ਰਹੀ ਏ ਤੇ ਨਿਯਮਾਂ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਖਤਮ ਹੋਈਆਂ। ਨਮਸਕਾਰ।